मालिक हर पज मना जह विद जल को मी सतो गोबिंद के गुन गा अमोलिक पायो मानस जन्म अमोलिक पायो बिरथा काहे गुआवो साधु गोविंद के गुण गा पतित पुनीत दीन पंत हरे पतित पुनीत दीन बहारे पतित पुनीत दीन बंद हारे शरण ताहे तुम आवो शरण ताहे तुम आवो सतु गोविंद देखे गुन गावो सतु गोविंद देखे गुन गावो अमोलिक पायो मानस जन्म अमोलिक पायो बिरथा काहे गुआवो सतु गोविंद के गुन गावो सतु गोविंद गज को तास मिट्टियों जैसे मृत गज को तास मिट्टियों जैसे मृत गज को तास मिट्टियों जैसे मृत काहे बिसरावो तुम काहे बिसरावो सतु गोविंद के गुन गावो सतु गोविंद के गुन गावो जन्म अमोलिक पायो मानस जन्म अमोलिक पायो बिरथा काहे गुआवो साधु गोविंद देखे गुन गावो साधु go गाओ। तजि अभिमान मोह माया फुने, तजि अभिमान मोह माया फुने, तजि अभिमान पायो बिरथा का हिगवावो, साधु गोविंद के गुण गावो, साधु गोविंद के गुण गावो। नानक कहते मुक्त पंथ है, नानक कहते मुक्त पंथ है, नानक कहते मुक्त पंथ है, गुरमुख होए तुम पावो, गुरमुख होए तुम पावो, साधु गोविंद के गुण गावो, साधु गोविंद के गुण गावो। मानस जन्म अमोलिक पायो, बिरथा का हितवावो, साधु गोविंद के गुण गावो, 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 मानस जन्म अमोलिक पायो, बिरथा काहे गुवावो, साधु गोविंद के गुण गावो, दुर्लभ दे पाए मानस की, बिरथा जन्म सरावे, दुर्लभ दे पाए मानस की, बिरथा जन्म सरावे, माया मोह महासंकट बने, पासों रुच उपजावे, साधु गोविंद के गुण गावो। मानुष जन्म अमौलिक पायो बिरथा काहे गुवावो। मानुष दे नानक कहत गाए करना में नानक कहत गाए करना में पाव सागर के पार उतर रे। मानुष जन्म अमोल आकारथ खोवत मानुष जन्म आकारथ खोवत लाजला लोक हसन की नानक हर जस क्यों नहीं गावत मोलिक पायो बिरथा काहे गुवावो। बिरथा काहे गुवावो
पावन पवित्र शब्द साहेब श्री गुरु तेग बहादुर साहेब का उच्चारण किया। इस शब्द अंदर साहेब श्री गुरु तेग बहादुर साहेब ने समुचे संसार नूं उपदेश देंदे हुए एक जन्म दी सोझी दित्ती है कि हे मनुख हे इंसान जन्म प्राप्त करके जे तेरे कोलो कोई भला कर्म नहीं होया ते की लाभ है इस जन्म दा। ए तेरा जन्म अकारथ जा रहा है किसे अर्थे नहीं है जिवें सतगुरु दा उपदेश
फिरत फिरत बहुते जुग हारे ओ फिरत फिरत बहुते जुग हारे ओ मानस दे लई नानक कहत मिल की बरिया
कि ए मनुखा दे जन्म जमात्रा दी पटकन तो बाद प्राप्त हुई लेकिन फिर भी तू सिमरन ना करे भजन ना करे ते की लाभ है इस जन्म दा। सतगुरु गुरु तेग बहादुर साहब जिन्हां दे ए पावन पवित्र उपदेश हन आओ उन्हां दे जीवन वाल चाती मार के तकीए। साहेब श्री गुरु हरगोबिंद साहेब दीवान विच विराजमान हन। एक सिख ने जाके खबर दिती है पातशाह आप दे ग्रह विखे लाल आया है। सतगुरु जी दीवान दी समाप्ति तो उपरंत सिख संगतां नूं नाल लैके अपनी महला वल तुरदे हन। जिस वेले सतगुरु महला वल पहुंचदे ने ड्यूटी दे आउंदे आ सतगुरु गुरु हरगोबिंद साहब जी ने इस ड्यूटी नूं नमस्कार कीती है। पास खड़े निकटवर्ती सिख कहन लगे पातशाह असी एक ही देख रहे हैं इस लाल दे आवण तो पहले भी तुहाडे घर चार लाल आए ने तुहाडे चार साहबजादे हन जिन्हां दा नाम बाबा गुरदित्ता जी सूरजमल जी अनी राय जी ते अटल राय जी। ये आने वाला लाल ਇਹਦੇ ਅੰਦਰ ਕਿਹੜੀ ਐਸੀ ਖੂਬੀ ਹੈ ਜੋ ਤੁਸੀਂ ਲਾਲ ਨੂੰ ਤੱਕਿਆ ਵੀ ਨਹੀਂ, ਵੇਖਿਆ ਵੀ ਨਹੀਂ ਤੇ ਡੂਡੀ ਤੇ ਨਮਸਕਾਰ ਕੀਤੀ ਹੈ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਉਹ ਭਾਈ ਇਸ ਲਾਲ ਦੇ ਆਉਣ ਦਾ ਪ੍ਰਤਾਪ ਇਸ ਤਰ੍ਹਾਂ ਜਾਪਦਾ, ਭਾਵੇਂ ਮੈਂ ਇਹਨੂੰ ਤੱਕਿਆ ਨਹੀਂ ਲੇਕਿਨ ਮੇਰਾ ਮਨ ਐਸਾ ਮਹਿਸੂਸ ਕਰ ਰਿਹਾ, ਅੱਜ ਕੇਵਲ ਮੈਂ ਨਮਸਕਾਰ ਕੀਤੀ ਹੈ, ਅੱਜ ਮੈਂ ਝੁਕਿਆ, ਕੋਈ ਸਮਾਂ ਆਵੇਗਾ ਇਹਦੇ ਅੱਗੇ ਦੁਨੀਆਂ ਝੁਕੇ, ਇਹ ਦੁਨੀਆਂ ਨੂੰ ਝੁਕਾਵੇਗਾ, ਐਸਾ ਲਾਲ ਅੱਜ ਮੇਰੇ ਘਰ ਆਇਆ ਹੈ। ਸੋ ਸਤਿਗੁਰੂ ਜੀ ਨੇ ਬਚਪਨ ਵਿੱਚ ਹੀ ਇਸ ਲਾਲ ਛੋਟੇ ਨੂੰ ਐਸੀਆਂ ਬਖਸ਼ਾਂ ਦਿੱਤੀਆਂ। ਸੋ ਸਤਿਗੁਰ ਦਾ ਜਨਮ ਹੋਇਆ ਜੀ, ਹੁਣ ਜਨਮ ਬਾਰੇ ਸੋਝੀ ਦਿੰਦੇ ਹੋਏ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ।
ਅਮੋਲਿਕ ਪਾਇਓ ਮਾਨਸ ਜਨਮ ਅਮੋਲਿਕ ਪਾਇਓ ਬਿਰਥਾ ਕਾਹੇ ਗੁਆਵੋ ਸਾਧੂ ਗੋਬਿੰਦ ਕੇ ਗੁਣ ਗਾਵੋ ਸਾਧੂ ਗੋਬਿੰਦ ਕੇ ਗੁਣ ਗਾਵੋ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਿਕ ਪਾਇਓ ਬਿਰਥਾ ਕਾਹੇ ਗੁਆਵੋ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਈ ਪਦ ਹਰ ਪਦ ਨਾਨਕ ਬਾਤ ਬਤਾਈ ਮਾਨਸ ਜਨਮ ਅਮੋਲਿਕ ਪਾਇਓ ਬਿਰਥਾ ਕਾਹੇ ਜਨਮ ਪਰਮ ਹੀ ਪਰਮ ਖੋਇਓ ਸਗਲ ਜਨਮ ਪਰਮ ਹੀ ਪਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਿਹੋ ਨਿਸ ਬਾਸਰ ਮਾਨਸ ਜਨਮ ਅਮੋਲਿਕ ਪਾਇਓ ਬਿਰਥਾ ਕਾਹੇ ਗੁਆਵੋ ਸਾਧੂ ਗੋਬਿੰਦ ਕੇ ਗੁਣ ਗਾਵੋ ਸਾਧੂ ਗੋਬਿੰਦ ਕੇ ਮਤ ਸੁਣ ਨਿਮਖ ਨਹੀਂ ਏ ਬਸਾਵੇ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਰਾਵੇ
ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਹੇ ਮਨੁੱਖ ਹੇ ਇਨਸਾਨ ਵੇਦ ਪੁਰਾਣ ਸਿਮਰਤ ਕੇ ਮਤ ਸੁਣ ਨਿਮਖ ਨਾ ਹੀਏ ਬਸਾਵੇ ਵੇਦਾਂ ਦਾ ਪਾਠ ਸੁਣ ਕੇ ਸਿਮਰਤੀਆਂ ਦਾ ਪਾਠ ਸੁਣ ਕੇ ਉਹ ਮਤ ਤੇਰੇ ਹਿਰਦੇ ਅੰਦਰ ਨਾ ਵਸੀ। ਤੂੰ ਆਪਣਾ ਜਨਮ ਬਿਰਥਾ ਗਵਾਰੇ, ਆ ਇਸ ਜਨਮ ਨੂੰ ਸਫਲਾ ਬਣਾ। ਤੇ ਜਨਮ ਨੂੰ ਸਫਲਾ ਕਿਵੇਂ ਕਰ ਸਕਦਾ ਹੈ? ਸਤਿਗੁਰੂ ਜੀ ਇਸ ਪਾਵਨ ਪਵਿੱਤਰ ਬਾਣੀ ਅੰਦਰ ਉਪਦੇਸ਼ ਦਿੰਦੇ ਹਨ, ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਾਗਮਈ ਬਾਣੀ, ਜਿਸ ਅੰਦਰ ਕੇਵਲ ਮਨ ਨੂੰ ਹੀ ਸਮਝਾਇਆ ਤੇ ਮਨ ਨੂੰ ਸਮਝਾਉਂਦੇ ਹੋਏ ਜਨਮ ਦੀ ਸੋਝੀ ਦਿੰਦੇ ਨੇ ਕਿ ਜਨਮ ਕੀ ਹੈ। ਅਬ ਮੈਂ ਕੌਣ ਉਪਾਉ ਕਰੋ, ਜੇ ਵਿਦ ਮਨ ਕੋ ਸੰਸਾ ਚੁਕੇ, ਭਉ ਨਿਧ ਪਾਰ ਪਰੋ, ਜਨਮ ਪਾਏ ਕਛ ਪਲੋ, ਨਕੀ ਨੋ ਤਾਂ ਤੇ ਅਧਿਕ ਧਰੋ, ਜਨਮ ਪਾਏ ਕਛ ਪਲੋ ਨਕੀ ਨੋ। ਹੇ ਮਨੁੱਖ, ਹੇ ਇਨਸਾਨ, ਤੂੰ ਜਨਮ ਪਾ ਕੇ ਭਲਾ ਕਰਮ ਨਹੀਂ ਕੀਤਾ, ਕਿਆ ਲਾਭ ਹੈ ਇਸ ਜੀਵਨ ਦਾ, ਜਿਸ ਜੀਵਨ ਅੰਦਰ ਨਿਰਧਨ ਨੂੰ ਧਨ ਨਹੀਂ ਦਿੱਤਾ, ਭੁੱਖੇ ਨੂੰ ਰੋਜੀ ਨਹੀਂ ਦਿੱਤੀ, ਨੰਗੇ ਦਾ ਤਨ ਨਹੀਂ ਕੱਜਿਆ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆ ਨਹੀਂ ਕੀਤਾ, ਇਹ ਜੀਵਨ ਬੇਕਾਰ ਹੈ। ਸਤਿਗੁਰ ਦੇ ਬਚਪਨ ਦੀ ਇੱਕ ਚਾਕੀ ਹੋਰ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਦੀ ਸ਼ਾਦੀ ਹੈ, ਬਰਾਤ ਦੀ ਤਿਆਰੀ ਹੈ, ਤੇ ਸਭ ਤੋਂ ਛੋਟੇ ਲਾਲ ਜਿਨ੍ਹਾਂ ਦਾ ਨਾਮ ਤਿਆਗਮਨ ਹੈ, ਕਿਉਂਕਿ ਬਚਪਨ ਅੰਦਰ ਬੜਾ ਤਿਆਗ ਤੇ ਬੜਾ ਵਿਰਾਗ, ਬੜੇ ਸੁੰਦਰ ਕੈਂਠੇ ਕੜੇ ਸਜਾਏ ਨੇ, ਸੁੰਦਰ ਪੁਸ਼ਾਕ ਪਾਈ ਹੈ, ਮਹਿਲਾਂ ਤੋਂ ਬਾਹਰ ਚਲੇ ਜਾਂਦੇ ਨੇ। ਆਮ ਜਿੱਥੇ ਵਿਆਹ ਸ਼ਾਦੀ ਹੋਵੇ ਗਰੀਬ ਗੁਰਬਾ ਇਕੱਠਾ ਹੋ ਹੀ ਜਾਂਦਾ, ਬਾਹਰ ਗਰੀਬ ਬੱਚਿਆਂ ਨੂੰ ਦੇਖ ਕੇ ਤਿਆਗਮਲ ਜੀ, ਜਿਨ੍ਹਾਂ ਦੇ ਮਨ ਅੰਦਰ ਵਿਰਾਗ ਆਇਆ, ਇੱਕ ਬੱਚਾ ਤਨ ਤੋਂ ਨਗਨ ਖੜਾ, ਆਪਣੀ ਪੁਸ਼ਾਕ ਉਤਾਰੀ, ਉਸ ਬੱਚੇ ਨੂੰ ਪਵਾ ਕੇ ਆਪ ਅੰਦਰ ਆ ਗਏ। ਮਾਂ ਜੀ ਵਸਤਰ ਹੋਰ ਦੇ। ਮਾਤਾ ਨਾਨਕੀ ਜੀ ਕਹਿਣ ਲੱਗੇ, ਲਾਲ ਬੜੇ ਸੁੰਦਰ ਵਸਤਰ ਪਵਾਏ ਸਨ, ਹੁਣ ਤਾਂ ਬਰਾਤ ਦੀ ਤਿਆਰੀ ਹੈ, ਆਪ ਆਪਣੀ ਪੁਸ਼ਾਕ ਉਤਾਰ ਕੇ ਕਿਹਨੂੰ ਦੇ ਆਏ? ਕਹਿਣ ਲੱਗੇ, ਮਾਂ ਜੀ ਬਾਹਰ ਇੱਕ ਗਰੀਬ ਬੱਚਾ ਖੜਾ ਸੀ ਜੋ ਤਨ ਤੋਂ ਨਗਨ ਸੀ, ਮੈਂ ਉਹਦਾ ਨੰਗਾ ਤਨ ਨਹੀਂ ਵੇਖ ਸਕਿਆ, ਉਹਦਾ ਨੰਗਾ ਤਨ ਢੱਕਣ ਵਾਸਤੇ ਆਪਣੀ ਪੁਸ਼ਾਕ ਉਸ ਨੂੰ ਦੇ ਕੇ ਉਹਦਾ ਤਨ ਢੱਕਾ ਹੈ, ਮੈਨੂੰ ਪੁਸ਼ਾਕ ਤਾਂ ਹੋਰ ਮਿਲ ਜਾਏਗੀ, ਉਸ ਬਾਲਕ ਨੂੰ ਕੌਣ ਦੇਵੇਗਾ? ਇਹਨੇ ਚਿਰ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ ਆ ਗਏ, ਕਹਿਣ ਲੱਗੇ, ਨਾਨਕੀ ਜੀ ਲਾਲ ਨੂੰ ਕਿਉਂ ਗੁੱਸੇ ਹੋ ਰਹੇ? ਕਹਿਣ ਲੱਗੇ, ਪਾਤਸ਼ਾਹ ਤੱਕੋ, ਇੱਧਰ ਬਰਾਤ ਦੀ ਤਿਆਰੀ ਹੈ, ਇੱਧਰ ਤੁਹਾਡੇ ਲਾਲ ਆਪਣੀ ਪੁਸ਼ਾਕ ਉਤਾਰ ਕੇ ਕਹਿੰਦੇ ਨੇ ਕਿਸੇ ਨੰਗੇ ਬੱਚੇ ਦਾ ਤਨ ਢੱਕਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਤੇ ਪ੍ਰਸੰਨ ਹੋਏ, ਕਹਿਣ ਲੱਗੇ, ਨਾਨਕੀ ਜੀ ਤੁਸੀਂ ਆਪਣੇ ਲਾਲ ਵੱਲ ਤੱਕੋ ਕਿ ਅੱਜ ਤੇ ਹੀ ਇਹਨਾਂ ਦੇ ਮਨ ਅੰਦਰ ਕਿੰਨਾ ਵਿਰਾਗ ਤੇ ਕਿੰਨਾ ਪਿਆਰ ਹੈ, ਇੱਕ ਬੱਚੇ ਦਾ ਨੰਗਾ ਤਨ ਨਹੀਂ ਦੇਖ ਸਕੇ, ਉਹਦਾ ਤਨ ਢੱਕ ਆਏ ਨੇ। ਨਾਨਕੀ ਜੀ ਸਮਾਂ ਆਉਣਾ, ਅੱਜ ਇਹਨਾਂ ਨੇ ਇੱਕ ਬੱਚੇ ਦਾ ਤਨ ਢੱਕਿਆ ਹੈ, ਇਹ ਸਾਰੇ ਹਿੰਦੁਸਤਾਨ ਨੂੰ ਢੱਕ ਲੈਣਗੇ, ਐਸਾ ਸਮਾਂ ਆਵੇਗਾ, ਕਿਉਂਕਿ ਇਹ ਹਿੰਦ ਦੀ ਚਾਦਰ ਬਣ ਕੇ, ਧਰਮ ਦੀ ਚਾਦਰ ਬਣ ਕੇ ਸਮੁੱਚੇ ਹੋਏ ਹਿੰਦੁਸਤਾਨ ਨੂੰ ਨਗਨ ਨਾ ਵੇਖ ਸਕਣਗੇ ਤੇ ਉਹਨਾਂ ਦਾ ਇਹ ਤਨ ਢੱਕ ਲੈਣਗੇ। ਬਚਪਨ ਵਿੱਚ ਐਸਾ ਪਿਤਾ ਵੱਲੋਂ ਵਰ ਮਿਲਿਆ, ਪਿਤਾ ਵੱਲੋਂ ਵਰ ਪ੍ਰਾਪਤ ਹੋਇਆ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਸਾਨੂੰ ਜਨਮ ਦੀ ਸੋਝੀ ਦਿੱਤੀ ਹੈ ਜੀ ਕਿ ਜਨਮ ਪਾ ਕੇ ਕਿਹੜੇ ਕਿਹੜੇ ਕਰਮ ਕਰਨੇ ਨੇ।
ਸਾਧੂ ਗੋਬਿੰਦ ਕੇ ਕੁਲ ਗਾਵੋ, ਸਾਧੂ ਗੋਬਿੰਦ ਕੇ ਕੁਲ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾ ਹੀ ਗੁਆ। तो गोविंद देखे कुल गावो सा तो गोविंद देखे कुल गावो साधो गोविंद के कुल गावो साधो गोविंद के कुल गावो मानस जन्म अमोलक पायो फिर का कहे गुवावो साथ छाड़ के झूठे लागियो जन्म अकारथ खोयो कर पर पंच उदर निज पोखियो बस की न्याई सोयो जामे भजन राम को नाही जामे भजन राम को नाही ते नर जन्म अकार खोया मानस जन्म अमोलक पायो बिरथा काहे गुवावो मानस जन्म दियो जय ठाकुर सोते क्यों बिसरायो मुक्त हो तिनारे जाके सिमरे निमख नाता को गायो सतगुरु तेग बहादुर साहब मानस जन्म दियो जह ठाकुर सो तैं क्यों विसरायो भाई ओ मालिक तू क्यों विसारे जिन्ने तेनू ए जन्म दिता है। सो सतगुरु जी ने अपने बचपन तो लैके अपनी जवानी तक कैसे कैसे भले कर्म कीते ने ए उना दे जीवन दी गाथा है। करतारपुर दा जंग छिड़िया है त्यागमल जी घोड़े ते सवार हो के ऐसी तलवार चलांदे ने धन गुरु हरगोबिंद साहब वेख के बड़े हैरान होए कहन लगे असी ते इन्हां नूं त्याग दी मूर्त वैराग दी मूर्त ही समझदे सां लेकिन ये तां तेग बहादुर हन ये ते तेग दे बहादुर हन ऐसी तेग चला रहे हन जंग की समाप्ति तो उपरंत जिस वेले घर आए उस वेले धन गुरु हरगोबिंद साहब जी ने सीने नाल ला के आखिया भाई तुसी ते तेग दे बहादुर तुसी तां तेग भी चलांदे हो अज तो उन्हां दा नाम तेग बहादुर रख दिता है। सो तेग बहादुर जी जिन्हां ने सानू उपदेश देंदे हुए जीवन बारे समझाया कि हे मनुख मानस जन्म अमोलक पायो बिरथा काहे गवावो ये मनुखा जन्म बड़ा अमोलक है इनू बिरथा नहीं गवाना बल्कि चाहिदा ऐसा है वडभागी तह जन को जानो जो हर के गुण गावै जन्म जन्म के पाप खोई कै फुन बैकुंठ सदावै अपने पापा दा नाश करके उस बैकुंठ नु हासिल कर सके जिहड़ा धन गुरु तेग बहादुर साहिब जी ने जन्म तो लैके जवानी ते जवानी तो लैके कुर्बानी उस शहीदी दा जिक्र आप अगे सरवण करोगे सारे प्यारन आखो जी साधु गोविंद देखे देखे गुण गावो साधु गोविंद देखे गुण गावो साधु गोविंद देखे गुण प्रभ की शरण विचारो मन रे प्रभ की शरण विचारो प्रभु की शरण ਆਸਣ ਤੇ ਤੂਟਾ
पावन पवित्र शब्द अंदर सरन दी गल करदे ने हे मन उस अकाल पुरख की शरण विच आ, जिदी शरण विच आया, जिदे सिमरिया गणकां वर्गी पापन अजामल वर्गे पापी उधर गए, उन्हां दा उधार होया, तू भी ओ शरण नूं तक। ख्याल सतगुरु ने बड़ा सुंदर दिता है, वेखणा सतगुरु ने जो बचन अपने मुखों आख्या उसनू अपने जीवन अंदर, अपने प्रैक्टिकल जीवन अंदर सतगुरु जी किवें कटांदे हन।
मन रे प्रभु की शरण विचारो, साधो राम शरण विश्रामा, वेद पुरा पढ़े कोह के गुण, सिमरे हर को नामा। मन रे प्रभु की शरण विचारो,
शरण विच आया नु सतगुरु जी किवें अपने गल ते कंठ नाल लांदे हन। जो शरण आवै तिस कंठ लावै, इह बिरद स्वामी संदा। एक शायर ने ख्याल बड़ा सुंदर दिता है, कहिंदा धन गुरु तेग बहादुर साहब, धन आप ते धन आप दी शरण, आप दी शरण विच आया जो मंगिए ओ मिल जांदा है। ख्याल करना जी, धन गुरु तेग बहादुर साहब जिन्हां दे दरबार अंदर सोमनाथ दे मंदरां विचों चले, ओ कश्मीरी पंडित जिन्हां दे वडीके पंडित कृपा राम जी श्री हरिमंदर साहब पहुंचते हैं, श्री हरिमंदर साहब तो खबर मिलती है कि धन गुरु तेग बहादुर साहब आनंदपुर साहब विराजमान हैं। एक काफिला लेंदे हुए जिस वेले आनंदपुरी पहुंचते हैं तो सतगुरु की शरण विच आके अखां विच हंजू, मूंह विच का, मथे ते तिलक ते सिर ते बोधी ते तेड़ तोती, जिस वेले आके बेनती करते हैं। शायर ने ख्याल लिखिया जी,
ब्राह्मण खड़े हो गए हाथ जोड़े, वो कहने लगे फोड़ कर दिल के फोड़े, सतम करनिया जुल्म करते हैं हर दिल, कई चोटियां बुक तरते हैं हर दिन, औरंगजेब ने हिंदुओं को सताया, किसी जेर पाया मुसलमान बनाया, उजाड़े गरीबों के घर जालमों ने, सताया किया कर्ब दर जालमों ने, सनातन का गर्दिश में आया सितारा, दिखाई दिया नेस्ती का किनारा, के हैं धर्म के बाग के आप माली, कहीं धर्म की टूट जाए ना डाली, कहीं धर्म की टूट जाए ना डाली।
आओ जरा सखी, ओ बचपन विच मिलिया वर, सतगुरु दा अज कैसा पूरा हुंदा है, सतगुरु दी शरण विच आए इन्हां दी लाज किवें रखी जांदी है, बेनती की है जी, के है धर्म के बाग के आप माली, कहीं धर्म की टूट जाए ना डाली। हे धन गुरु तेग बहादुर साहब, असीं आप दी शरण विच आ गए हां, ते शरण विच आयां दी लाज पालो। की आखदे ने जी,
बाहें हमारी पकड़ी है गुर हर गोबिंद के चंद,
हे हर गोबिंद दे लाल, सानू सोमनाथ दे मंदरां विचों अलाम होया कि साडी बांह तुसी फड़ सकदे, ਸਾਡੀ ਬਾਂਹ ਫੜ ਕੇ ਸਾਡੇ ਧਰਮ ਦੀ ਲਾਜ ਰੱਖ ਲਓ। ਅੱਜ ਸਾਡਾ ਧਰਮ ਬੇਪੜਦ ਹੋ ਰਿਹਾ, ਇਸ ਬੇਪੜਦ ਹੋਏ ਧਰਮ ਨੂੰ ਲਾਜ ਦੀ ਚਾਦਰ ਨਾਲ ਢੱਕ ਲਓ, ਕਿਉਂਕਿ ਅਸੀਂ ਆਪ ਦੇ ਦਰ ਤੇ ਆਏ, ਆਪ ਦੀ ਸ਼ਰਨ ਵਿੱਚ ਆਏ, ਤੁਹਾਨੂੰ ਧਰਮ ਦੇ ਬਾਗ ਦੇ ਮਾਲੀ ਸਮਝ ਕੇ ਆਏ। ਹੁਣ ਮਾਲੀ ਦਾ ਕੀ ਕੰਮ ਹੈ? ਇੱਕ ਜੰਗਲ ਨੂੰ ਵੀ ਬੜੇ ਸੁੰਦਰ ਬਾਗ ਬਗੀਚੇ ਦੀ ਸ਼ਕਲ ਵਿੱਚ ਬਦਲ ਕੇ ਰੱਖ ਦੇ, ਜਿਹੜਾ ਆ ਕੇ ਵੇਖੇ ਤੇ ਕਹੇ ਵਾਹ ਮਾਲੀ ਦਾ ਕਮਾਲ ਹੈ ਜਿਸ ਨੇ ਐਸਾ ਸੁੰਦਰ ਬਾਗ ਬਣਾਇਆ, ਤੇ ਚੰਗਾ ਮਾਲੀ ਬਦਕਿਸਮਤੀ ਨਾਲ ਨਾ ਮਿਲੇ, ਉਹ ਚੰਗੇ ਭਲੇ ਬਾਗ ਨੂੰ ਉਜਾੜ ਕੇ ਰੱਖ ਦਿੰਦਾ, ਜੰਗਲ ਵੀ ਆਬਾਨ ਬਣਾ ਦਿੰਦਾ। ਕਿ ਹੈ ਧਰਮ ਕੇ ਬਾਗ ਕੇ ਆਪ ਮਾਲੀ, ਕਹੀ ਧਰਮ ਕੀ ਟੁੱਟ ਜਾਏ ਨਾ ਡਾਲੀ। ਹੁਣ ਸਤਿਗੁਰ ਬੇਨਤੀ ਕਰਦੇ ਕੀ ਆਖਦੇ ਨੇ,
ਕਹਾਂ ਦਵਾਗ ਖਾਉ ਅਜਬ ਮਾਮਲਾ ਹੈ, ਟਪਕਨੇ ਕੋ ਮੇਰੇ ਦਿਲ ਕਾ ਆਮਲਾ ਹੈ, ਲੁੱਟਾ ਉਮਨੋ ਰਾਹਤ ਕਾ ਉਫ ਕਾਫਲਾ ਹੈ, ਮਗਰ ਏਕ ਹੀ ਬਾਤ ਮੇ ਫੈਸਲਾ ਹੈ।
ਇੱਥੋਂ ਤੇ ਭਾਈ ਇਹ ਜ਼ਾਹਰ ਹੁੰਦਾ ਕਿ ਇਸ ਵੇਲੇ ਇੱਕ ਬਾਤ ਨਾਲ ਹੀ ਫੈਸਲਾ ਹੋ ਸਕਦਾ, ਉਹ ਬਾਤ ਕਿਹੜੀ ਹੈ?
ਕਿ ਹੈ ਭਾਰਤ ਕੋ ਕੁਰਬਾਨੀਓ ਕੀ ਜ਼ਰੂਰਤ ਨਹੀਂ, ਇਸੇ ਬਿਹਤਰ ਕੋਈ ਔਰ ਸੂਰਤ।
ਇਸ ਵੇਲੇ ਇਸ ਭਾਰਤ ਨੂੰ ਕੁਰਬਾਨੀ ਦੀ ਲੋੜ। ਕਹਿਣ ਲੱਗੇ ਪਾਤਸ਼ਾਹ, ਇਸੇ ਲਈ ਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਕਿ ਕਰੋ ਕਿਰਪਾ ਸਾਡਾ ਧਰਮ ਬਚਾਓ। ਤੇ ਸਤਿਗੁਰੂ ਜੀ ਨੇ ਕੀ ਆਖਿਆ,
ਬਤਾਓ ਅਗਰ ਕੋਈ ਧਰਮਾਤਮਾ ਹੋ ਜੋ ਇਨਸਾਨ ਕੇ ਜਾਮੇ ਮੇ ਪਰਮਾਤਮਾ ਹੋ, ਨਾ ਜਿਸ ਕੋ ਗੁਨਾਹੋ ਕਾ ਦੱਬਾ ਲਗਾ ਹੋ, ਖੁਸ਼ੀ ਸੇ ਜੋ ਆਪਣੇ ਵਤਨ ਪੇ ਫਿਦਾ ਹੋ।
ਹੈ ਕੋਈ ਐਸਾ ਜਿਹੜਾ ਆਪਣੇ ਵਤਨ ਤੋਂ, ਇਸ ਭਾਰਤ ਤੋਂ ਆਪਣੀ ਕੁਰਬਾਨੀ ਦੇ ਸਕੇ? ਕੋਈ ਮਹਾਬਲੀ, ਮਹਾਯੋਧਾ, ਮਹਾ ਅਵਤਾਰ? ਬਤਾਓ ਅਗਰ ਕੋਈ ਧਰਮਾਤਮਾ ਹੋ ਜੋ ਇਨਸਾਨ ਕੇ ਜਾਮੇ ਮੇ ਪਰਮਾਤਮਾ ਹੋ, ਨਾ ਜਿਸ ਕੋ ਗੁਨਾਹੋ ਕਾ ਧੱਬਾ ਲਗਾ ਹੋ, ਖੁਸ਼ੀ ਸੇ ਜੋ ਆਪਣੇ ਵਤਨ ਤੇ ਫਿਦਾ ਹੋ। ਜੋ ਆਪਣੇ ਵਤਨ ਤੋਂ ਕੁਰਬਾਨ ਹੋ ਸਕੇ, ਹੈ ਕੋਈ ਐਸਾ? ਪੰਡਿਤ ਕਿਰਪਾ ਰਾਮ ਜੀ ਨੇ ਸਿਰ ਨੀਵਾਂ ਪਾ ਲਏ, ਮੂੰਹ ਆਵਾਜ਼ ਨਾ ਨਿਕਲੀ। ਜਿਸ ਵੇਲੇ ਹਰਕਤ ਵੀ ਬੰਦ ਹੋਈ, ਖਾਮੋਸ਼ ਹੋ ਗਏ ਸਭ, ਕਿਸੇ ਕੋਲ ਜਵਾਬ ਨਹੀਂ ਸੀ, ਕਹਿੰਦੇ ਨੇ ਗੋਬਿੰਦ ਰਾਏ ਬਾਲਾ ਪ੍ਰੀਤਮ ਕੋਲ ਬੈਠੇ ਗਾਥਾ ਸੁਣ ਰਹੇ ਸਨ। ਤਖਤ ਤੋਂ ਉਤਰੇ ਪਿਤਾ ਹਜ਼ੂਰ ਦੇ ਸਾਹਮਣੇ ਆ ਗਏ, ਸਾਹਮਣੇ ਆ ਕੇ ਬੇਨਤੀ ਕਰਨ ਲੱਗੇ, ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ, ਪਿਤਾ ਹਜ਼ੂਰ, ਮੈਂ ਕੁਝ ਅਰਜ਼ ਕਰਾਂ। ਹੱਥ ਬੰਨ ਕੇ ਬੇਨਤੀ ਕਰਦੇ ਹੋਏ ਆਪਣੇ ਪਿਤਾ ਨੂੰ ਕੀ ਆਖਦੇ ਨੇ,
ਕਹਾਂ ਗੋਬਿੰਦ ਰਾਏ ਦਸਤੇ ਬਸਤਾ, ਸੁਣੋ ਐ ਪਿਤਾ ਮਹਾਰਾਜ ਕਿਵਲਾ, ਸਿਵਾ ਆਪਕੇ ਕੌਣ ਧਰਮਾ ਤੁਮਾ ਹੈ, ਅਗਰ ਕੋਈ ਹੈ ਤੋ ਉਹ ਪਰਮਾਤਮਾ ਹੈ।
ਪਿਤਾ ਹਜ਼ੂਰ, ਮੈਂ ਦੂਰ ਤੱਕ ਨਿਗਾਹ ਮਾਰ ਕੇ ਵੇਖਿਆ, ਮੈਂ ਦੂਰ ਤੱਕ ਨਿਗਾਹ ਮਾਰ ਕੇ ਵੇਖਿਆ, ਮੈਨੂੰ ਆਪ ਤੋਂ ਸਵਾ ਕੋਈ ਨਜ਼ਰ ਨਹੀਂ ਆਇਆ। ਜੋਗੀ ਅਲਾ ਯਾਰ ਖਾ ਮੁਸਲਮਾਨ ਹੈ, ਗੁਰੂ ਘਰ ਦੀ ਤਾਰੀਫ ਲਿਖਦਾ ਹੋਇਆ ਕਹਿੰਦਾ, ਵੇਖੋ ਜਿਹੜਾ ਸਰਨ ਵਿੱਚ ਆ ਕੇ ਸਿਰ ਵੀ ਮੰਗੇ, ਗੁਰੂ ਉਹਨੂੰ ਸਿਰ ਵੀ ਦੇ ਦੇ। ਜਿਸ ਵੇਲੇ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਇਹ ਬਚਨ ਆਖੇ, ਸਿਵਾ ਆਪ ਕੇ ਕੌਣ ਧਰਮਾਤਮਾ ਹੈ, ਅਗਰ ਕੋਈ ਹੈ ਤਾਂ ਉਹ ਪਰਮਾਤਮਾ ਹੈ, ਫਿਰ ਕੀ ਆਖਦੇ ਨੇ ਜੀ,
ਗੁਨਾਹੋ ਸੇ ਖਾਲੀ ਨਹੀਂ ਕੋਈ ਬੰਦਾ, ਕਿਸੀ ਮੇਂ ਨਹੀਂ ਹੈ ਸਜ਼ਾਗਤ ਕਾ ਜਲਵਾ, ਯੇ ਬੀੜਾ ਉਠਾਨੇ ਕੋ ਬਸ ਆਪ ਹੀ ਹੈ, ਯੇ ਜ਼ੁਲਮਤ ਮਿਟਾਨੇ ਕੋ ਬਸ ਆਪ ਹੀ ਹੈ, ਹਿੰਦੁਸਤਾਨ ਬਚਾਨੇ ਕੋ ਬਸ ਆਪ ਹੀ ਹੈ, ਗਲਾ ਖੁਦ ਕਟਾਨੇ ਕੋ ਬਸ ਆਪ ਹੀ ਹੈ।
ਜਦੋਂ ਇਹ ਬਚਨ ਬਾਲਾ ਪ੍ਰੀਤਮ ਗੋਬਿੰਦ ਰਾਜ ਦੇ ਮੁਖੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੁਣਿਆ। ਸਤਿਗੁਰੂ ਕਹਿਣ ਲੱਗੇ, ਲਾਲ ਮੈਨੂੰ ਬੜੀ ਖੁਸ਼ੀ ਹੈ, ਇਸ ਹਿੰਦੁਸਤਾਨ ਦੇ ਬਾਗ ਦਾ ਮਾਲੀ ਐਸਾ ਹੋਵੇਗਾ, ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਜਾਣ ਤੋਂ ਬਾਅਦ ਇਸ ਹਿੰਦੁਸਤਾਨ ਦੀ ਰੱਖਿਆ ਵਾਸਤੇ ਮੈਂ ਇਹੋ ਜਿਹਾ ਮਾਲੀ ਦੇ ਚੱਲੇ। ਕਹਿਣ ਲੱਗੇ, ਬੇਟਾ ਮੇਰੇ ਜਾਣ ਤੋਂ ਬਾਅਦ ਲੋਕ ਤੈਨੂੰ ਯਤੀਮ ਤੇ ਅਨਾਥ ਕਹਿਣਗੇ। ਸਤਿਗੁਰੂ ਕਹਿਣ ਲੱਗੇ, ਇਹ ਲਫ਼ਜ਼ ਮੈਂ ਆਪਣੀ ਝੋਲੀ ਪਵਾਵਾਂਗਾ, ਲੇਕਿਨ ਹਿੰਦੁਸਤਾਨ ਦੇ ਬੱਚੇ ਯਤੀਮ ਨਹੀਂ ਵੇਖ ਸਕਦੇ, ਉਹਨਾਂ ਲਈ ਪਿਤਾ ਹਜ਼ੂਰ ਆਪ ਕੁਰਬਾਨੀ ਦੇ ਦਿਓ। ਸਤ ਸੰਗਤ ਧਿਆਨ ਦੇਣਾ, ਕਲਗੀਧਰ ਪਾਤਸ਼ਾਹ ਨੇ ਆਪਣੇ ਮਾਂ ਜੀ ਨੂੰ ਨਹੀਂ ਪੁੱਛਿਆ, ਕਿਸੇ ਹੋਰ ਕੋਲੋਂ ਪੁੱਛ ਨਹੀਂ ਕੀਤੀ, ਆਪਣੇ ਪਿਤਾ ਨੂੰ ਸ਼ਹੀਦੀ ਲਈ ਬੇਨਤੀ ਕਰ ਦਿੱਤੀ। ਹੁਣ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ, ਔਰੰਗਜ਼ੇਬ ਆਪਣੀ ਤਲਵਾਰ ਨੂੰ ਰੋਕ ਲੈ, ਅਸੀਂ ਤੇਰੇ ਪਾਸ ਆ ਰਹੇ ਹਾਂ, ਅਗਰ ਜੇ ਤੂੰ ਸਾਨੂੰ ਮੁਸਲਮਾਨ ਬਣਾ ਲੈ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ। ਸਤਿਗੁਰੂ ਜੀ ਨੇ ਹੁਕਮਨਾਮਾ ਲਿਖ ਕੇ ਜਾਰੀ ਕੀਤਾ, ਹੁਕਮਨਾਮਾ ਪਹੁੰਚਿਆ। ਕਹਿਣ ਲੱਗੇ, ਅਸੀਂ ਤੇਰੇ ਕੋਲ ਆਵਾਂਗੇ, ਪਰ ਆਵਾਂਗੇ ਆਪਣੀ ਮਰਜ਼ੀ ਨਾਲ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਚੱਲਦੇ ਨੇ। ਸ਼ਾਇਰ ਨੇ ਬੜਾ ਸੁੰਦਰ ਕਰਕੇ ਲਿਖਿਆ ਜੀ, ਜਬ ਸੇ ਹਮਨੇ ਸੁਣਾ, ਜਬ ਸੇ ਹਮਨੇ ਸੁਣਾ, ਮਰ ਜਾਣੇ ਮੇਂ ਜ਼ਿੰਦਗੀ ਹੈ, ਸਰ ਪੇ ਕਫਨ ਬਾਂਧੇ ਕਾਤਿਲ ਕੋ ਢੂੰਡਤੇ ਹੈ। ਕਹਿੰਦੇ ਨੇ, ਕਮਾਲ ਦੀ ਗੱਲ, ਕਾਤਲ ਚੱਲ ਕੇ ਤੇ ਮਕਤੂਲ ਦੇ ਘਰ ਆਇਆ ਸੁਣਿਆ ਸੀ, ਲੇਕਿਨ ਮਕਤੂਲ ਚੱਲ ਕੇ ਕਾਤਲ ਦੇ ਘਰ ਪਹਿਲੀ ਵਾਰ ਜਾਂਦਾ ਸੁਣਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਲਈ ਤੁਰ ਪੈਣ ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਵਾਸਤੇ ਇੱਕ ਇਨਾਮ ਅਨਾਊਂਸ ਕੀਤਾ ਗਿਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਡੇ ਪਾਸ ਲੈ ਕੇ ਆਵੇ ਉਹਨੂੰ 500 ਮੋਹਰ ਦਿੱਤੀ ਜਾਏਗੀ। ਖਿਆਲ ਕਰਨਾ ਜੀ, ਇੱਕ ਗਰੀਬ ਆਜਲੀ ਸੈਯਦ ਅਲੀ ਜਿਸ ਦਾ ਨਾਮ ਹੈ, ਕਹਿੰਦੇ ਨੇ ਇਹ ਸੁਣ ਕੇ ਕਹਿਣ ਲੱਗਾ, ਹੇ ਅੱਲਾ ਤਾਲਾ, ਮੈਂ ਇੱਕ ਗਰੀਬ ਹਾਂ, ਜੇ ਕਿਤੇ ਇਹ ਮੇਰੇ ਪਾਸ ਆ ਜਾਵੇ ਤੇ ਇਹਨੂੰ ਮੈਂ ਗ੍ਰਿਫਤਾਰ ਕਰਾ ਕੇ ਇਹ 500 ਮੋਹਰਾਂ ਆਪਣੇ ਕੋਲ ਰੱਖ ਲਵਾਂ, ਕਿਉਂਕਿ ਮੈਨੂੰ ਲੋੜ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਰ ਪੈ। ਆਗਰੇ ਆਉਣ ਦਾ ਕਾਰਨ ਗੁਰਦੁਆਰਾ ਮਾਈ ਥਾਨ ਮੌਜੂਦ ਹੈ, ਉਸ ਮਾਈ ਨੂੰ ਤੇ ਗੁਰੂ ਨੇ ਤਾਰਿਆ, ਲੇਕਿਨ ਗੁਰਦੁਆਰਾ ਜੋ ਤਾਲ ਸਾਹਿਬ ਹੈ ਉੱਥੇ ਬੈਠਣ ਦਾ ਕਾਰਨ, ਕਿਉਂਕਿ ਉਜਾਲੀ ਇੱਥੇ ਸੀ, ਜਿਸ ਵੇਲੇ ਉਸਨੂੰ ਲੱਗਾ ਪਤਾ ਸਤਿਗੁਰੂ ਨੇ ਆਹ ਬੁਲਾਇਆ, ਆ ਭਾਈ ਸਾਡੇ ਪਾਸ ਆ ਲੈ ਅੰਗੂਠੀ, ਬਾਜ਼ਾਰੋਂ ਜਾ ਕੇ ਮਠਿਆਈ ਲੈ, ਸਿੱਖ ਸੰਗਤਾਂ ਵਾਸਤੇ ਸੁੰਦਰ ਦੁਸ਼ਾਲਾ ਦੇ ਕੇ ਨਾਲ ਅੰਗੂਠੀ ਦੇ ਦਿੱਤੀ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਜਾਲੀ ਨੂੰ ਦਿੱਤੀ ਤੇ ਇਹ ਬਾਜ਼ਾਰ ਵੀ ਜਾ ਕੇ ਦੁਸ਼ਾਲਾ ਵਿਛਾ ਕੇ ਕਹਿੰਦਾ, ਲੈ ਭਾਈ ਅੰਗੂਠੀ, ਜਿੰਨੀ ਮਠਿਆਈ ਆਉਂਦੀ ਹੈ ਇਹਦੇ ਵਿੱਚ ਪਾ ਦੇ। ਦੁਕਾਨਦਾਰ ਬੜਾ ਹੈਰਾਨ ਹੋਇਆ, ਕਹਿੰਦਾ ਇੱਕ ਗਰੀਬ ਆਜਲੀ ਉਹਦੇ ਕੋਲ ਇਤਨੀ ਕੀਮਤੀ ਅੰਗੂਠੀ ਤੇ ਦੁਸ਼ਾਲਾ ਇਹ ਕਿਹਦਾ? ਕਹਿਣ ਲੱਗਾ, ਇੱਕ ਪੀਰ ਬਾਹਰ ਆ ਕੇ ਬੈਠਾ, ਉਹਨੇ ਮੈਨੂੰ ਦਿੱਤਾ, ਮੈਂ ਉਹਦੇ ਵਾਸਤੇ ਮਠਿਆਈ ਲੈਣ ਆਇਆ। ਕਹਿੰਦਾ ਚੱਲ ਵੇਖੀਏ। ਜਦੋਂ ਜਾ ਕੇ ਵੇਖਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਰਾਜਮਾਨ, ਕਹਿੰਦਾ ਇਹ ਉਹੀ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦੇ ਸਿਰ ਤੇ 500 ਮੋਹਰ ਇਨਾਮ ਹੈ? ਕਹਿਣ ਲੱਗੇ ਹਾਂ। ਹੁਣ ਸਤਿਗੁਰੂ ਜੀ ਨੇ ਆਪਣਾ ਆਪ ਪ੍ਰਗਟ ਕੀਤਾ, ਲੈ ਭਾਈ ਤੈਨੂੰ 500 ਮੋਹਰ ਦੀ ਲੋੜ ਸੀ, ਤੂੰ ਸਾਨੂੰ ਗ੍ਰਿਫਤਾਰ ਕਰਾ ਕੇ 500 ਮੋਹਰ ਆਪ ਲੈ ਲੈ। ਐਸਾ ਸਤਿਗੁਰ ਆਪਣੇ ਆਪ ਨੂੰ ਗ੍ਰਿਫਤਾਰ ਵੀ ਕਰਾਉਂਦੇ ਨੇ, ਇੱਕ ਗਰੀਬ ਦੀ ਜ਼ਰੂਰਤ ਨੂੰ ਵੀ ਪੂਰੀਆਂ ਕਰਦੇ ਨੇ। ਕਹਿਣ ਤੋਂ ਭਾਵ ਕੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਖਰ ਸ਼ਹੀਦੀ ਤੱਕ ਸਤਿਗੁਰੂ ਨੇ ਪਰਉਪਕਾਰ ਹੀ ਪਰਉਪਕਾਰ ਕੀਤੇ ਨੇ। ਸਤਿਗੁਰੂ ਇੱਥੋਂ ਗ੍ਰਿਫਤਾਰ ਕਰਕੇ ਦਿੱਲੀ ਵਿੱਚ ਲਿਆਂਦੇ ਜਾਂਦੇ। ਦਿੱਲੀ ਉਹ ਚਾਂਦਨੀ ਚੌਂਕ ਜਿੱਥੇ ਅੱਜ ਗੁਰਦੁਆਰਾ ਸੀਸ ਗੰਨ ਸਾਹਿਬ ਮੌਜੂਦ ਹੈ। ਫਿਰ ਯਾਦ ਕਰੀਏ ਬਚਪਨ ਦਾ ਵਾਰ, ਸਿੱਖੋ ਅੱਜ ਮੈਂ ਸੀਸ ਚੁਕਾਇਆ, ਸਮਾਂ ਆਵੇਗਾ ਇਹਦੇ ਅੱਗੇ ਦੁਨੀਆ ਚੁੱਕੇਗੀ। ਅੱਜ ਉਹ ਸੀਸ ਗੰਜ ਹੈ ਜਿੱਥੇ ਚਾਂਦਨੀ ਚੌਂਕ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਬਲੀਦਾਨ ਦੇ ਦਿੱਤਾ। ਕਿਸ ਵਾਸਤੇ? ਤਿਲਕ ਜੰਜੂ ਰੱਖਾ ਪ੍ਰਭਤਾ ਕਾ, ਕੀਨੋ ਬਡੂ ਕਲੂ ਮੇ ਸਾਕਾ, ਸਾਧਨ ਹੈ ਤੀਤੀ ਜਿਨ ਕਰੇ, ਸੀਸ ਦੀਆ ਪਰ ਸੀਨਾ ਉਚਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਆ ਬਰਾਜਮਾਨ ਹੋਏ। ਔਰੰਗਜ਼ੇਬ ਕਹਿੰਦਾ, ਧੰਨ ਗੁਰੂ ਤੇਗ ਬਹਾਦਰ ਜਨੇਊ ਤੁਸੀਂ ਨਹੀਂ ਪਹਿਣਦੇ, ਤਿਲਕ ਤੁਸੀਂ ਨਹੀਂ ਲਾਉਂਦੇ, ਤੇ ਜਨੇਊ ਦੀ ਰੱਖਿਆ ਲਈ ਆ ਗਏ ਹੋ। ਕਹਿਣ ਲੱਗੇ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜ਼ਬਰਦਸਤੀ ਪਾਇਆ ਨਹੀਂ ਤੇ ਮੈਂ ਜ਼ਬਰਦਸਤੀ ਲਾਣ ਨਹੀਂ ਦੇਣੀ, ਕਿਸੇ ਦੇ ਧਰਮ ਨੂੰ ਬੇਪੜਦ ਨਹੀਂ ਹੋਣ ਦੇਣਾ। ਅੱਜ ਵੇਖੋ ਤਿਲਕ ਤੇ ਜੰਜੂ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹੀਦੀ ਲਈ ਆ ਗਏ। ਕਹਿਣ ਲੱਗੇ ਜਾਂ ਤੇ ਮੁਸਲਮਾਨ ਬਣੋ ਜਾਂ ਮੌਤ ਨੂੰ ਕਬੂਲ ਕਰ ਲਓ। ਕਹਿਣ ਲੱਗੇ ਮੌਤ ਕਬੂਲ ਹੈ, ਆਪਣਾ ਦੀਨ ਇਸਲਾਮ ਛੱਡਣਾ ਇਹ ਕਬੂਲ ਨਹੀਂ। ਕਹਿੰਦੇ ਨੇ ਜਲਾਦ ਪਾਇਆ। ਕਹਿਣ ਲੱਗਾ ਪਾਤਸ਼ਾਹ ਮੈਨੂੰ ਪਛਾਣਿਆ, ਮੈਂ ਕੌਣ? ਕਹਿਣ ਲੱਗੇ ਤੂੰ ਜਲਾਦ ਹੈ, ਤੇਰੇ ਹੱਥ ਵਿੱਚ ਤੇਗ ਫੜੀ ਹੈ, ਤੂੰ ਜਲਾਦ ਹੈ। ਕਹਿਣ ਲੱਗਾ ਮੈਂ ਜਲਾਦ ਹੀ ਨਹੀਂ, ਖਾਨਦਾਨੀ ਜਲਾਦ ਹਾਂ। ਕਹਿਣ ਲੱਗੇ ਅੱਛਾ। ਕਾਜ਼ੀ ਆਇਆ ਜਿਸਨੇ ਫਤਵਾ ਸੁਣਾਇਆ ਜੀ। ਕਾਜ਼ੀ ਕਹਿੰਦਾ ਸਤਿਗੁਰੂ ਮੈਨੂੰ ਪਛਾਣਿਆ? ਕਹਿਣ ਲੱਗੇ ਹਾਂ ਤੂੰ ਕਾਜ਼ੀ ਹੈ ਮੈਨੂੰ ਫਤਵਾ ਸੁਣਾਉਣ ਵਾਲਾ। ਕਹਿਣ ਲੱਗਾ ਨਿਰਾ ਕਾਜ਼ੀ ਨਹੀਂ, ਮੈਂ ਵੀ ਖਾਨਦਾਨੀ ਕਾਜ਼ੀ। ਕਹਿਣ ਲੱਗੇ ਅੱਛਾ, ਫਿਰ ਜਿਹਨੇ ਫਤਵਾ ਲਵਾਇਆ ਉਹ ਕੌਣ ਹੈ ਜੀ? ਹਕੂਮਤ ਉਹ ਵੀ ਖਾਨਦਾਨੀ, ਕਾਜ਼ੀ ਉਹ ਵੀ ਖਾਨਦਾਨੀ, ਜਲਾਦ ਉਹ ਵੀ ਖਾਨਦਾਨੀ। ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਕਹਿਣ ਲੱਗੇ ਉਹ ਭਾਈ ਤੁਹਾਨੂੰ ਸੁਣ ਕੇ ਖੁਸ਼ੀ ਹੋਵੇਗੀ, ਜੇ ਤੁਸੀਂ ਖਾਨਦਾਨੀ ਹੋ ਤੇ ਮੈਂ ਵੀ ਸ਼ਹੀਦ ਖਾਨਦਾਨੀ, ਸ਼ਹੀਦੀ ਵੀ ਮੇਰੇ ਖਾਨਦਾਨ ਮੇਰੇ ਵਿਰਸੇ ਵਿੱਚ ਮੈਨੂੰ ਪ੍ਰਾਪਤ ਹੋਈ ਹੈ। ਇਸ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਲੈ ਭਾਈ ਅਸੀਂ ਅਕਾਲ ਪੁਰਖ ਅੱਗੇ ਸੀਸ ਝੁਕਾਉਣਾ, ਜਦੋਂ ਸਾਡਾ ਸੀਸ ਝੁਕੇ ਤੂੰ ਆਪਣਾ ਕੰਮ ਕਰ ਲੈ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਸ ਸੀਸਗੰਜ ਚਾਂਦਨੀ ਚੌਂਕ ਵਿੱਚ ਬੈਠ ਕੇ ਆਪਣਾ ਬਲੀਦਾਨ ਦਿੰਦੇ ਨੇ, ਆਪਣੀ ਕੁਰਬਾਨੀ ਦਿੰਦੇ ਨੇ। ਕਿਸ ਲਈ? ਮਨ ਰੇ ਪ੍ਰਭ ਕੀ ਸਰਨ ਵਿਚਾਰ, ਕਿਉਂਕਿ ਗੁਰੂ ਨੇ ਬਚਨ ਮੂੰਹ ਕਿਹਾ ਕਿ ਜਿਹੜਾ ਸਰਨ ਵਿੱਚ ਆ ਜਾਏ ਉਹਨੂੰ ਆਪਣੇ ਕੰਠ ਦਾ ਲਾ ਦੇਣਾ ਹੈ। ਬਾਹੀਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ, ਬਾਹੀਂ ਨਾ ਛੋੜੀਏ, ਤੇਗ ਬਹਾਦਰ ਬੋਲਿਆ ਤਰ ਪਈਏ, ਧਰਮ ਨਾ ਛੋੜੀਏ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਅੰਦਰ ਆਪਣੇ ਜਨਮ ਕਾਲ ਅੰਦਰ ਪਰ ਉਪਕਾਰ ਹੀ ਪਰ ਉਪਕਾਰ ਕੀਤੇ ਹਨ। ਹੁਣ ਕਹਿੰਦੇ ਨੇ ਇਹ ਠੀਕਰ ਤਾਂ ਭਜਣਾ ਸੀ ਲੇਕਿਨ ਭਜਿਆ
ਠੀਕਰ ਫੋਰ ਤਲੀਸ ਸਿਰੇ ਪ੍ਰਭਪੁਰ ਕੀਆ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਚਿੰਨ ਦੁਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਜੈ 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 ਸੁਰ ਲੋਕ ਮਨ ਰੇ ਪ੍ਰਭ ਕੀ ਸਰਨ ਵਿਚਾਰ ਪ੍ਰਭ ਕੀ ਸਰਨ ਵਿਚਾਰ।